ਮਹੱਲਾ ਪੰਜਵਾਂ। ਚੜਕੈ ਕੋੜੜੈ ਕੁੰਦਹਿ ਪਕੜਹਿ ਖੁੰਡੀ ਦੀ ਖੇਡਾਰੀ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੁਨੀਆਂ ਦੇ ਵਿੱਚ ਦੋ ਕਿਸਮ ਦੇ ਲੋਕ ਨੇ। ਇੱਕ ਤਾਂ ਉਹ ਨੇ ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡਣ ਵਾਸਤੇ ਸਿਰ ਤਲੀ ਤੇ ਰੱਖੇ ਹੋਏ ਹਨ, ਜਿਵੇਂ ਕਿ ਹਜ਼ੂਰ ਦਾ ਪਵਿੱਤਰ ਬਚਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪਰ ਨਾਲ ਹੀ ਸਤਿਗੁਰੂ ਨੇ ਇਹ ਵੀ ਆਖਿਆ ਹੈ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨੂੰ ਗੁਰਮੁਖ ਜਾਣਾ। ਇਹ ਜਿਹੜੀ ਸਿੱਖੀ ਦੀ ਖੇਡ ਹੈ, ਖੇਡਣੀ ਬਹੁਤ ਔਖੀ ਹੈ। ਵਾਹਿਗੁਰੂ ਦੀ ਭਗਤੀ ਦੀ ਖੇਡ ਵੀ ਖੇਡਣੀ ਬਹੁਤ ਔਖੀ ਹੈ। ਭਗਤ ਕਬੀਰ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਉਹ ਲਿਖਦੇ ਨੇ, ਕਬੀਰ ਚਤਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਡਣਾ ਗਿਰੈ ਤਾਂ ਠਾਹਰ ਨਾਹੀਂ। ਵਾਹਿਗੁਰੂ ਦੀ ਭਗਤੀ ਕਰਨੀ ਇਹ ਜਿਵੇਂ ਸੂਲੀ ਤੇ ਬਾਜੀ ਪਾਉਣ ਵਾਲੀ ਗੱਲ ਹੁੰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਬਾਜੀਗਰ ਲੋਕ ਸੂਲੀ ਤੇ ਬਾਜੀਆਂ ਪਾਉਂਦੇ ਸਨ। ਹੁਣ ਵੀ ਕਈ ਆ ਗੋਰੇ ਲੋਕ ਐਸੀਆਂ ਰਿਸਕੀ ਖੇਡਾਂ ਖੇਡ ਕੇ ਦਿਖਾਉਂਦੇ ਨੇ, ਕਈ ਵਾਰੀ ਲੂੰ ਕੰਡੇ ਖੜੇ ਹੋ ਜਾਂਦੇ ਨੇ। ਉਹ ਵੀ ਇੱਕ ਮੌਤ ਦੇ ਨਾਲ ਹੀ ਉਹ ਮੁਕਾਬਲਾ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਸੂਲੀ ਉੱਤੇ ਖੇਡਣਾ, ਗਿਰੇ ਤਾਂ ਠਾਹਰ ਨਾਹੇ, ਬਈ ਜੇ ਥੋੜਾ ਜਿਹਾ ਪੈਰ ਫਿਸਲ ਗਿਆ ਜਾਂ ਥੋੜੀ ਜਿਹੀ ਅਣਗਹਿਲੀ ਹੋ ਗਈ, ਥੋੜਾ ਜਿਹਾ ਧਿਆਨ ਪਾਸੇ ਹੋ ਗਿਆ, ਤੇ ਉਸੇ ਵੇਲੇ ਹੇਠਾਂ ਤੜੰਮ ਦੇਣੇ ਆਦਮੀ ਡਿੱਗ ਪੈਂਦਾ, ਅਰਸ਼ ਤੋਂ ਫਰਸ਼ ਤੇ ਆ ਜਾਂਦਾ। ਇਹ ਕਿਸੇ ਹੋਰ ਵੀ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖੀ ਹੈ, ਉਹ ਲਿਖਦਾ ਹੈ, ਫਕੀਰਾ ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ, ਚੜ ਜਾਏ ਤਾਂ ਪੀਵੇਂ ਪ੍ਰੇਮ ਰਸ, ਟਹਿ ਜਾਏ ਤਾਂ ਚਕਨਾ ਚੂਰ ਹੈ। ਜਿਹੜੀ ਵਾਹਿਗੁਰੂ ਦੀ ਭਗਤੀ ਹੈ, ਫਕੀਰੀ ਹੈ, ਦਰਵੇਸ਼ੀ ਹੈ, ਸੰਤਗੀਰੀ ਹੈ, ਸਿੱਖੀ ਹੈ, ਇਹ ਬਹੁਤ ਉੱਚੀ ਹੈ। ਜਿਵੇਂ ਖਜੂਰ ਦਾ ਦਰਖਤ ਪੇੜ ਬਹੁਤ ਉੱਚਾ ਹੁੰਦਾ, ਉਸ ਉੱਤੇ ਚੜ੍ਹਨਾ ਵੀ ਬੜਾ ਮੁਹਾਲ ਹੁੰਦਾ, ਪਰ ਜੇ ਚੜ੍ਹ ਜਾਵੇ ਤਾਂ ਉੱਥੇ ਫਿਰ ਪ੍ਰੇਮ ਰਸ ਨੂੰ ਪੀਂਦਾ ਹੈ, ਖਜੂਰਾਂ ਦੇ ਮਿੱਠੇ ਮੇਵੇ ਖਾਂਦਾ ਹੈ, ਅਤੇ ਜੇ ਪੈਰ ਫਿਸਲ ਗਿਆ ਤਾਂ ਫਿਰ ਹੱਡੀ ਪਸਲੀ ਵੀ ਕੋਈ ਨਹੀਂ ਬਚਦੀ। ਇਹ ਹੈ ਵਾਹਿਗੁਰੂ ਦੀ ਖੇਡ ਖੇਡਣ ਦੀ ਗੱਲ। ਅਤੇ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਹੈ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਸਿੱਖੀ ਦਾ ਮਾਰਗ ਖੰਡੇ ਦੀ ਤਾਰ ਤੇ ਵਾਲ ਨਾਲੋਂ ਵੀ ਛੋਟਾ ਹੈ। ਹੁਣ ਕੁਝ ਉਹ ਵੀ ਗੁਰਮੁਖ ਪਿਆਰੇ ਹਨ ਜਿਹੜੇ ਵਾਹਿਗੁਰੂ ਦੇ ਪ੍ਰੇਮ ਦੀ ਖੇਡ ਖੇਡਦੇ ਨੇ, ਜਿਨ੍ਹਾਂ ਨੇ ਆਪਣੇ ਸਿਰ ਤਲੀ ਤੇ ਰੱਖੇ ਹੁੰਦੇ ਨੇ। ਪਰ ਦੂਜੇ ਪਾਸੇ ਕੁਝ ਉਹ ਪਖੰਡੀ ਲੋਕ ਵੀ ਹਨ ਜਿਨ੍ਹਾਂ ਦੇ ਵਿੱਚ ਨਾ ਤਾਂ ਸਿੱਖੀ ਦਾ ਪਿਆਰ ਹੁੰਦਾ ਹੈ, ਨਾ ਗੁਰੂ ਦਾ ਭਰੋਸਾ ਹੁੰਦਾ ਹੈ, ਅਤੇ ਨਾ ਹੀ ਕੋਈ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭੈ ਹੁੰਦਾ ਹੈ। ਉਹ ਲੋਕ ਵੀ ਕਈ ਵਾਰ ਉਹਨਾਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਪਖੰਡੀ ਲੋਕ ਐਸੇ ਗੁਰਮੁਖਾਂ ਦੀ ਬਰਾਬਰੀ ਕਰ ਸਕਦੇ ਨੇ? ਕਦੀ ਵੀ ਨਹੀਂ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੋ ਉਦਾਹਰਣਾਂ ਦੇ ਕੇ ਸਮਝਾਉਣ ਲੱਗੇ ਹਨ, ਚੜਕੈ ਘੋੜੜੈ ਕੁੰਦੇ ਪਕੜੈ ਖੁੰਡੀ ਦੀ ਖੇਡਾਰੀ। ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ ਛੋਟੇ ਛੋਟੇ ਬੱਚੇ, ਉਹ ਕੋਈ ਨਾ ਕੋਈ ਸੋਟੀ ਲੈ ਕੇ, ਕੋਈ ਖੁੰਡੀ ਲੈ ਕੇ, ਕੋਈ ਬਜ਼ੁਰਗਾਂ ਦੀ ਖੁੰਡੀ ਪਕੜ ਲੈਂਦੇ ਸਨ, ਅਤੇ ਉਹਨੂੰ ਲੱਤਾਂ ਦੇ ਵਿਚਕਾਰ ਦੀ ਕਰਕੇ, ਅਤੇ ਫਿਰ ਉਹ ਦੌੜਦੇ, ਕਹਿੰਦੇ ਮੈਂ ਵੀ ਇਹ ਘੋੜੇ ਦੀ ਸਵਾਰੀ ਕੀਤੀ ਹੈ, ਖੁੰਡੀ ਦੇ ਖਿਡਾਰੀ। ਉਹ ਜਿਹੜੇ ਛੋਟੇ ਛੋਟੇ ਬੱਚੇ ਨੇ ਖੁੰਡੀ ਦੀ ਖੇਡ ਖੇਡਦੇ ਨੇ, ਉਸ ਖੁੰਡੀ ਨੂੰ ਆਪਣਾ ਘੋੜਾ ਬਣਾ ਕੇ ਅਤੇ ਆਪ ਦੌੜਦੇ ਨੇ, ਕਹਿੰਦੇ ਮੇਰਾ ਘੋੜਾ ਭੱਜ ਰਿਹਾ ਹੈ, ਮੇਰਾ ਘੋੜਾ ਦੌੜ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਖੁੰਡੀ ਦੀ ਖੇਡ ਖੇਡਣ ਵਾਲੇ ਬੱਚੇ ਨੇ, ਚੜਕੈ ਘੋੜੜੈ ਕੁੰਦੇ ਪਕੜੈ, ਜੇ ਉਹਨਾਂ ਨੂੰ ਕੋਈ ਇਹ ਗੱਲ ਆਖੇ ਬਈ ਤੁਸੀਂ ਅਸਲੀ ਘੋੜਿਆਂ 'ਤੇ ਚੜ੍ਹ ਕੇ ਕੁੰਦੇ ਪਕੜੈ, ਵੀ ਜਿਹੜੀਆਂ ਬੰਦੂਕਾਂ ਦੇ ਕੁੰਦੇ ਨੇ, ਕੁੰਦਾ ਕਹਿੰਦੇ ਨੇ ਜਿਹੜੇ ਪਿਛਲੇ ਪਾਸੇ ਉਹਦਾ ਲੱਕੜ ਦਾ ਹਿੱਸਾ ਹੁੰਦਾ, ਵੀ ਤੁਸੀਂ ਉਹਨੂੰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜੋ, ਭਲਾ ਬੱਚੇ ਉਹ ਫੌਜੀਆਂ ਵਾਂਗ, ਸੂਰਮਿਆਂ ਵਾਂਗ ਅਸਲੀ ਘੋੜਿਆਂ 'ਤੇ ਚੜ੍ਹ ਕੇ ਤੇ ਉਹ ਬੰਦੂਕਾਂ ਦੇ ਕੁੰਦੇ ਪਕੜ ਕੇ ਉਹ ਜਾ ਕੇ ਜੰਗ ਯੁੱਧ ਕਰ ਸਕਦੇ ਨੇ? ਕਦੀ ਵੀ ਨਹੀਂ। ਖੁੰਡੀ ਦੀ ਖੇਡਾਰੀ, ਖੁੰਡੀ ਦੀ ਖੇਡ ਖੇਡਣ ਵਾਲੇ ਬੱਚੇ, ਭੋਲੇ ਪਾਲੇ ਮਾਸੂਮ, ਉਹ ਘੋੜਿਆਂ ਤੇ ਚੜ ਕੇ ਤੇ ਉਹ ਗੰਨਾ ਦੇ ਕੁੰਦੇ ਪਕੜ ਕੇ ਕਿਵੇਂ ਜਾ ਕੇ ਲੜਾਈ ਲੜ ਸਕਦੇ ਨੇ? ਕਦੀ ਵੀ ਨਹੀਂ ਲੜ ਸਕਦੇ। ਲਓ ਦੂਜਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਹੋਰ ਦਿੰਦੇ ਹਨ।
ਹੰਸਾਂ ਸੇ ਤੀ ਚਿਤ ਉਲਸ ਹੈ ਕੁੱਕੜ ਦੀ ਉਡਾਰੀ।
ਲੋ ਇੱਕ ਪਾਸੇ ਹੰਸ ਪੰਛੀ ਹੈ, ਹੰਸ ਦੀ ਉਡਾਰੀ ਬਹੁਤ ਲੰਬੀ ਹੁੰਦੀ ਹੈ। ਇਥੋਂ ਤੱਕ ਵੀ ਸੁਣਨ ਵਿੱਚ ਆਇਆ ਹੈ ਵੀ ਹੰਸ ਕਈ ਕਈ ਸੈਂਕੜੇ ਮੀਲਾਂ ਉਡਾਰੀ ਵੀ ਲਾ ਸਕਦੇ। ਹੰਸਾਂ ਸੇ ਤੀ ਚਿਤ ਉਲਸ ਹੈ ਕੁੱਕੜ ਦੀ ਉਡਾਰੀ। ਦੂਜੇ ਪਾਸੇ ਕੁੱਕੜ ਇੱਕ ਜਾਨਵਰ ਹੈ, ਇੱਕ ਪੰਛੀ ਹੈ। ਕੁੱਕੜ ਆ ਮੁਰਗੇ ਆਮ ਹੀ ਕਈ ਲੋਕਾਂ ਦੇ ਘਰਾਂ ਦੇ ਵਿੱਚ ਵੀ ਰੱਖੇ ਹੁੰਦੇ ਨੇ। ਇੱਕ ਪਾਸੇ ਹੰਸ ਦੀ ਉਡਾਰੀ, ਦੂਜੇ ਪਾਸੇ ਕੁੱਕੜ ਦੀ ਉਡਾਰੀ ਦੀ ਗੱਲ ਹੈ। ਹੰਸ ਤੇ ਸੈਂਕੜੇ ਮੀਲਾਂ ਦਾ ਪੰਧ ਤੈਅ ਕਰ ਜਾਂਦੇ ਨੇ, ਪਰ ਜਿਹੜਾ ਕੁੱਕੜ ਹੈ ਉਹਦੀ ਉਡਾਰੀ ਬਹੁਤ ਛੋਟੀ ਹੁੰਦੀ ਹੈ। ਉਹ ਪਹਿਲੀ ਗੱਲ, ਉਹ ਉੱਡਦਾ ਹੈ ਹੀ ਘੱਟ। ਜੇ ਉਡਾਰੀ ਮਾਰਦਾ ਵੀ ਹੈ ਔਰ ਉਹ ਧਰਤੀ ਤੋਂ ਉੱਡ ਕੇ ਰੂੜੀ ਤੇ ਬੈਠ ਜਾਂਦਾ ਤੇ ਰੂੜੀ ਤੋਂ ਉੱਡ ਕੇ ਉਹ ਛੋਟੇ ਜਿਹੇ ਕੋਠੇ ਤੇ ਕਿਤੇ ਬੈਠ ਸਕਦਾ, ਇਦੋਂ ਵੱਧ ਉਹਦੀ ਉਡਾਰੀ ਨਹੀਂ ਹੁੰਦੀ। ਲੋ ਸਤਿਗੁਰੂ ਕਹਿੰਦੇ ਨੇ ਹੰਸ ਵਾਂਗੂ ਜਿਹੜੇ ਤਤ ਬੇਤੇ ਮਹਾਂਪੁਰਖ ਨੇ ਉਹ ਤੇ ਭਾਈ ਆਤਮਕ ਮੰਡਲਾਂ ਦੇ ਵਿੱਚ ਹੰਸਾਂ ਵਾਂਗੂ ਉਡਾਰੀਆਂ ਮਾਰਦੇ ਨੇ ਔਰ ਕਈ ਕਈ ਘੰਟੇ ਸਮਾਧੀਆਂ ਵਿੱਚ ਹੀ ਬੈਠੇ ਰਹਿੰਦੇ ਨੇ, ਕਈ ਵਾਰੀ ਕਈ ਕਈ ਦਿਨ ਕਈ ਕਈ ਮਹੀਨੇ ਵੀ ਅੰਨ ਪਾਣੀ ਨਹੀਂ ਛਕਦੇ ਤੇ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਅਰਸ਼ਾਂ ਦੇ ਪੰਖੇਰੂ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਤਮਕ ਮੰਡਲਾਂ ਦੀਆਂ ਉਡਾਰੀਆਂ ਲਾਉਂਦੇ ਹਨ ਤੇ ਦੂਸਰੇ ਪਾਸੇ ਜਿਹੜੇ ਕੁੱਕੜਾਂ ਵਾਂਗੂ ਪਖੰਡੀ ਲੋਕ ਨੇ, ਕੋਈ ਜੰਤਰ ਮੰਤਰ ਟੂਣੇ ਟਾਮਣ ਕਰਨ ਵਾਲੇ ਲੋਕ ਨੇ ਤੇ ਜਿਹੜੇ ਕੋਈ ਤਗ ਤਬੀਤ ਕਰ ਕਰਕੇ ਲੋਕਾਂ ਨੂੰ ਦੇ ਕੇ ਤੇ ਦੁਨੀਆਂ ਦੇ ਵਿੱਚ ਆਪਣਾ ਦੁਕਾਨਦਾਰੀ ਤੇ ਠੱਕ ਠੱਕਾ ਚਲਾਉਂਦੇ ਹਨ, ਉਹ ਜਿਹੜੇ ਨਾਟਕੀ ਚੇਟਕੀ ਲੋਕ ਨੇ ਉਹ ਉਹਨਾਂ ਦਾ ਕਦੇ ਮੁਕਾਬਲਾ ਨਹੀਂ ਕਰ ਸਕਦੇ। ਲੋ ਸਤਿਗੁਰੂ ਕਹਿੰਦੇ ਨੇ ਵੀ ਹੰਸਾਂ ਸੇਤੀ ਚਿਤ ਉਲਾਸੈ ਕੁੱਕੜ ਦੀ ਉਡਾਰੀ। ਜਿਵੇਂ ਕੁੱਕੜ ਦੀ ਉਡਾਰੀ ਬੜੀ ਛੋਟੀ ਹੁੰਦੀ ਹੈ, ਪਰ ਜੇ ਉਹ ਕੁੱਕੜ ਇਹ ਸੋਚੇ ਹੰਸਾਂ ਸੇਤੀ ਚਿਤ ਉਲਾਸੈ, ਮੈਂ ਵੀ ਹੰਸਾਂ ਦੇ ਨਾਲ ਰਲ ਕੇ ਤੇ ਮੈਂ ਉਹਨਾਂ ਵਾਂਗੂ ਉਡਾਰੀ ਮਾਰਾਂ, ਤੇ ਉਹ ਹੰਸਾਂ ਵਾਂਗੂ ਉਡਾਰੀ ਕਿਵੇਂ ਮਾਰ ਸਕਦਾ? ਉਹ ਕੁੱਕੜ ਤਾਂ ਵੱਧ ਤੋਂ ਵੱਧ 5 ਫੁੱਟ 10 ਫੁੱਟ ਤੋਂ ਉੱਚਾ ਨਹੀਂ ਉੱਡ ਸਕਦਾ ਤੇ ਜਿਹੜਾ ਹੰਸ ਹੈ ਉਹ ਆਕਾਸ਼ ਦੇ ਵਿੱਚ ਬਹੁਤ ਉੱਚਾ ਤੇ ਲੰਬੀ ਉਡਾਰੀ ਮਾਰਦਾ ਹੈ। ਇਸੇ ਲਈ ਕੁੱਕੜ ਦੀ ਉਡਾਰੀ ਬਹੁਤ ਛੋਟੀ ਹੈ। ਜੇ ਕੋਈ ਕੁੱਕੜ ਇਹ ਚਾਹੇ ਮੈਂ ਹੰਸਾਂ ਦੇ ਨਾਲ ਮੁਕਾਬਲਾ ਕਰਾਂ, ਚਿੱਤ ਵਿੱਚ ਉਤਸ਼ਾਹ ਕਰੇ, ਉਹ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਇਸੇ ਤਰ੍ਹਾਂ ਤਤ ਬੇਤੇ ਮਹਾਂਪੁਰਖਾਂ ਦੀ ਰੀਸ ਕੋਈ ਵੀ ਪਖੰਡੀ, ਕੋਈ ਜੰਤਰੀ ਮੰਤਰੀ ਨਹੀਂ ਕਰ ਸਕਦਾ, ਤੁਸੀਂ ਤਗ ਤਬੀਤ ਕਰਨ ਵਾਲਾ ਨਹੀਂ ਕਰ ਸਕਦਾ। ਲਓ ਹੁਣ ਦਾਰਿਸ਼ਟਾਂਤ ਇਸੇ ਹੀ ਸ਼ਲੋਕ ਦਾ ਮਹਾਂਪੁਰਖ ਇਉਂ ਸਰਵਣ ਕਰਵਾਉਂਦੇ ਸਨ। ਚੜਕੈ ਘੋੜੜੈ ਕੁੰਦੇ ਪਕੜੈ ਖੁੰਡੀ ਦੀ ਖੇਡਾਰੀ। ਖੁੰਡੀ ਦੀ ਖੇਡ ਖੇਡਣ ਵਾਲੇ ਬੱਚਿਆਂ ਵਾਂਗੂ ਵੀ ਜਿਹੜੇ ਬਿਲਕੁਲ ਨਾਦਾਨ ਨੇ, ਜਿਹੜੇ ਪਰਮਾਰਥ ਦੇ ਪੰਧ ਤੇ ਹਾਲੇ ਚੱਲੇ ਹੀ ਨਹੀਂ, ਜਿਹੜੇ ਹਾਲੇ ਛੋਟੇ ਬੱਚਿਆਂ ਵਾਂਗੂ ਖੁੰਡੀ ਦੀ ਖੇਡ ਹੀ ਖੇਡਦੇ ਨੇ ਤੇ ਜਦੋਂ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੱਕ ਜਾਣ ਵਾਸਤੇ ਇੱਕ ਲੰਬਾ ਸੰਘਰਸ਼ ਕਰਨਾ ਪੈਂਦਾ ਹੈ, ਚੜ੍ਹ ਕੇ ਘੋੜੜੈ ਵੀ ਆਹ ਜਿਹੜੇ 5 ਗਿਆਨ ਇੰਦਰੀਏ 5 ਕਰਮ ਇੰਦਰੀਏ ਨੇ ਇਹ ਘੋੜਿਆਂ ਵਾਂਗ ਨੇ, ਇਹਨਾਂ ਤੇ ਸਵਾਰੀ ਕਰਨੀ ਪੈਂਦੀ, ਭਾਵ ਇਹਨਾਂ ਇੰਦਰੀਆਂ ਨੂੰ ਵਸ ਕਰਨਾ ਪੈਂਦਾ। ਅਥਵਾ ਜਿਹੜਾ ਮਨ ਹੈ ਇਹ ਵੀ ਘੋੜੇ ਵਾਂਗੂ ਬੜਾ ਚੰਚਲ ਹੈ ਤੇ ਬੜਾ ਬਲਵਾਨ ਹੈ। ਹੁਣ ਜਿਹੜਾ ਖੁੰਡੀ ਦੀ ਖੇਡ ਖੇਡਣ ਵਾਲਾ ਹੈ, ਵਿਸ਼ਿਆਂ ਦੇ ਵਿੱਚ ਖੇਡਣ ਵਾਲਾ ਮਨੁੱਖ ਹੈ ਔਰ ਉਹ ਮਨ ਦੇ ਘੋੜੇ ਤੇ ਚੜ ਕੇ ਭਾਵ ਆਪਣੇ ਮਨ ਨੂੰ ਕਾਬੂ ਕਰਕੇ ਔਰ ਉਹ ਕਿਵੇਂ ਵਾਹਿਗੁਰੂ ਪਰਮੇਸ਼ਰ ਤੱਕ ਜਾ ਸਕਦਾ ਹੈ? ਨਹੀਂ ਪਹੁੰਚ ਸਕਦਾ। ਚੜ ਕੇ ਘੋੜੜੈ ਕੁੰਦੇ ਪਕੜੈ ਵੀ ਜਿਹੜੇ ਮਨ ਦੇ ਘੋੜੇ ਤੇ ਸਵਾਰ ਹੋ ਕੇ ਤੇ ਜਿਹੜਾ ਕੁੰਦਾ ਕੀ ਜਿਹੜਾ ਮਨ ਦਾ ਫੁਰਨਾ ਹੈ ਉਹਨੂੰ ਪਕੜਦੇ ਨੇ, ਭਾਵ ਇਹ ਹੈ ਜਿਹੜੇ ਮਹਾਂਪੁਰਖ ਮਨ ਨੂੰ ਕਾਬੂ ਕਰਕੇ ਮਨ ਦੇ ਲਗਾਮ ਪਾ ਕੇ ਤੇ ਫਿਰ ਮਨ ਦੇ ਸੰਕਲਪ ਨੂੰ ਵੀ ਆਪਣੇ ਵਸ ਕਰ ਲੈਂਦੇ ਨੇ। ਉਹਨਾਂ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ, ਚਾਹੇ ਕੋਈ ਕਿੰਨੇ ਵੀ ਤਾਗੇ ਤਬੀਤ ਕਰਨ ਵਾਲਾ ਹੋਵੇ, ਕਿੰਨੇ ਵੀ ਕਾਲੇ ਇਲਮ ਉਸਨੇ ਸਿੱਧ ਕੀਤੇ ਹੋਣ, ਚਾਹੇ ਉਹ ਕਿੰਨਾ ਵੀ ਮਾਇਆ ਦਾ ਜੂਆ ਖੇਡ ਲਵੇ, ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਾਂ ਇਹਦਾ ਦੂਜਾ ਭਾਵ ਇਹ ਵੀ ਮਹਾਂਪੁਰਖ ਦੱਸਦੇ ਸਨ, ਚੜ ਕੇ ਘੋੜੜੇ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ। ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਮ ਪਿੰਡਾਂ ਦੇ ਵਿੱਚ ਲੋਕ ਖੁੰਡੀ ਖਿੱਦੋ ਦੀ ਖੇਡ ਵੀ ਖੇਡਦੇ ਸਨ, ਜਿਸ ਤੋਂ ਅੱਗੇ ਹੁਣ ਹਾਕੀ ਦੀ ਖੇਡ ਪ੍ਰਚਲਿਤ ਹੋਈ ਹੈ। ਪਹਿਲਾਂ ਉਹ ਖਿੱਦੋ ਖੁੰਡੀ ਇਸ ਨੂੰ ਕਹਿੰਦੇ ਸਨ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬੱਚੇ ਆਮ ਖੇਡਦੇ ਸਨ। ਜਿਹੜੇ ਉਹ ਖੁੰਡੀ ਦੀ ਖੇਡ ਖੇਡਣ ਵਾਲੇ ਨੇ ਤੇ ਚੜ ਕੇ ਘੋੜੜੇ ਕੁੰਦੇ ਪਕੜੇ, ਦੂਜੇ ਪਾਸੇ ਦੱਸਦੇ ਨੇ ਆ ਗੋਰੇ ਲੋਕ, ਤੁਸੀਂ ਕਈ ਵਾਰੀ ਟੈਲੀਵਿਜ਼ਨ ਦੇਖਿਆ ਹੋਣਾ, ਪੁਰਾਣੇ ਸਮੇਂ ਦੇ ਵਿੱਚ ਉਹ ਘੋੜਿਆਂ ਤੇ ਚੜ ਕੇ ਵੀ ਹਾਕੀ ਖੇਡਦੇ ਸਨ ਤੇ ਹੁਣ ਵੀ ਉਹ ਥੋੜਾ ਥੋੜਾ ਉਹ ਖੇਡ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ। ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਦੱਸਦੇ ਨੇ ਵੀ ਜਿਹੜੇ ਲੋਕ ਨੇ ਘੋੜਿਆਂ ਤੇ ਚੜ ਕੇ ਵੀ ਉਹ ਹਾਕੀ ਖੇਡਦੇ। ਇੱਕ ਜਿਹੜਾ ਜ਼ਮੀਨ ਤੇ ਖੁੰਡੀ ਦੀ ਖੇਡ ਖੇਡਣ ਵਾਲਾ ਮਨੁੱਖ ਹੈ, ਉਹਨੂੰ ਕੋਈ ਆਖੇ ਵੀ ਘੋੜੇ ਤੇ ਚੜ ਕੇ ਕੁੰਦੇ ਦਾ ਅਰਥ ਹੈ ਵੀ ਜਿਹੜੇ ਲੰਬੇ ਲੰਬੇ ਕੁੰਦੇ ਜਿਹੜੇ ਉਹਨਾਂ ਦੇ ਉਹ ਖੇਡਣ ਵਾਸਤੇ ਉਹ ਡੰਡੇ ਰੱਖੇ ਹੁੰਦੇ ਨੇ, ਵੀ ਉਹਨਾਂ ਦੇ ਨਾਲ ਤੂੰ ਵੀ ਉਹ ਘੋੜਿਆਂ ਤੇ ਚੜ ਕੇ ਤੂੰ ਹਾਕੀ ਦੀ ਖੇਡ ਖੇਡੋ ਨਹੀਂ ਖੇਡ ਸਕਦਾ। ਘੋੜਿਆਂ ਤੇ ਚੜ ਕੇ ਹਾਕੀ ਦੀ ਖੇਡ ਖੇਡਣੀ ਬਹੁਤ ਔਖੀ ਹੈ, ਜ਼ਮੀਨ ਤੇ ਖੇਡ ਖੇਡਣੀ ਸੌਖੀ ਹੈ। ਇਸੇ ਤਰ੍ਹਾਂ ਖੁੰਡੀ ਦੀ ਖੇਡਾਰੀ, ਜਿਹੜੀ ਖਿੱਦੋ ਖੁੰਡੀ ਦੀ ਖੇਡ ਵਾਂਗੂ ਜਿਹੜੇ ਭਾਈ ਆਪਣੇ ਸਰੀਰ ਦੇ ਤਲ ਉੱਤੇ ਹੀ ਜਿਹੜੇ ਪ੍ਰੇਮ ਦੀਆਂ ਖੇਡਾਂ ਖੇਡਦੇ ਨੇ, ਵਿਸ਼ਿਆਂ ਦੀਆਂ ਮਾਇਆ ਦੀਆਂ ਖੇਡਾਂ ਖੇਡਦੇ ਨੇ, ਵੀ ਜੇ ਕੋਈ ਉਹਨਾਂ ਨੂੰ ਆਖੇ ਤੁਸੀਂ ਆਪਣੇ ਮਨ ਦੇ ਘੋੜੇ ਤੇ ਚੜ ਕੇ ਵੀ ਤੁਸੀਂ ਆਪਣੇ ਸਿਰ ਨੂੰ ਗੇਂਦ ਬਣਾ ਕੇ ਤੇ ਫਿਰ ਤੁਸੀਂ ਪ੍ਰੇਮ ਦੀ ਖੇਡ ਖੇਡੋ ਨਹੀਂ ਖੇਡ ਸਕਦੇ, ਹਰਕ ਦੇ ਵਸ ਦੀ ਗੱਲ ਨਹੀਂ ਹੁੰਦੀ। ਹੰਸਾਂ ਸੇਤੀ ਚੇਤੋ ਲਾਸੈ ਕੁੱਕੜ ਦੀ ਉਡਾਰੀ, ਜਿਵੇਂ ਕੁੱਕੜ ਦੀ ਉਡਾਰੀ ਬੜੀ ਛੋਟੀ ਹੁੰਦੀ ਹੈ, ਇਸੇ ਤਰ੍ਹਾਂ ਕੁੱਕੜ ਵਾਂਗੂ ਜਿਹੜੇ ਕੋਈ ਤਾਗੇ ਤਬੀਤ ਕਰਨ ਵਾਲੇ ਜੰਤਰੀ ਮੰਤਰੀ ਲੋਕ ਨੇ, ਛਿਲੇ ਕੱਢਣ ਵਾਲੇ, ਔਰ ਉਹ ਹੰਸਾਂ ਸੇਤੀ ਚੇਤੋ ਲਾਸੈ ਜਿਹੜੇ ਤਤਬੇ ਤੇ ਮਹਾਂਪੁਰਖ ਨੇ, ਜੇ ਉਹਨਾਂ ਦੀ ਬਰਾਬਰੀ ਕਰਨਾ ਚਾਹੁਣ ਤਾਂ ਕਦੇ ਵੀ ਨਹੀਂ ਉਹ ਕਰ ਸਕਦੇ, ਚਾਹੇ ਜਿੰਨਾ ਮਰਜ਼ੀ ਚਿੱਤ ਵਿੱਚ ਉਤਸ਼ਾਹ ਪੈਦਾ ਕਰ ਲੈਣ। ਜਿਹੜੇ ਜੰਤਰੀ ਮੰਤਰੀ ਨਾਟਕੀ ਚੇਟਕੀ ਤਾਗੇ ਤਬੀਤ ਕਰਨ ਵਾਲੇ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਕਦੇ ਵੀ ਬਰਾਬਰੀ ਨਹੀਂ ਕਰ ਸਕਦੇ।
ਪੌੜੀ ਰਸਨਾ ਉਚਰੈ ਹਰ ਸਰਵ ਨੇ ਸੁਣੈ ਸੋ ਉਦਰੈ ਮਿਤਾ।
ਲੋ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਿਸ ਮਨੁੱਖ ਦਾ ਪਵਸਾਗਰ ਤੋਂ ਪਾਰੋ ਤਾਰਾ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਮਿੱਤਰਾ ਰਸਨਾ ਉਚਰੈ, ਜਿਹੜਾ ਆਪਣੀ ਰਸਨਾ ਤੋਂ ਵੀ ਵਾਹਿਗੁਰੂ ਨਾਮ ਜਪਦਾ ਹੈ, ਹਰ ਸ਼੍ਰਵਣੀ ਸੁਣੈ ਤੇ ਨਾਲ ਕੰਨਾਂ ਰਾਹੀਂ ਵੀ ਨਾਮ ਬਾਣੀ ਉਪਦੇਸ਼ ਨੂੰ ਸੁਣਦਾ ਹੈ, ਸੋ ਉਧਰੈ ਮਿੱਤਾ, ਮਿੱਤਰਾ ਉਹ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ।
ਹਰ ਜਸ ਲਿਖੈ ਲਾਇ ਪਾਵਨੀ ਸੇ ਹਸਤ ਪਵਿੱਤਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਭਾਵਨਾ ਲਾ ਕੇ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਲਿਖਦਾ ਹੈ ਸੇ ਹਸਤ ਪਵਿੱਤਾ, ਉਹ ਭਾਈ ਹੱਥ ਵੀ ਪਵਿੱਤਰ ਹੋ ਜਾਂਦੇ ਨੇ। ਰਸਨਾ ਨਾਮ ਜਪ ਕੇ, ਕੰਨ ਬਾਣੀ ਸੁਣ ਕੇ ਤੇ ਹੱਥ ਵਾਹਿਗੁਰੂ ਦਾ ਜਸ ਲਿਖ ਕੇ ਪਵਿੱਤਰ ਹੁੰਦੇ ਨੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਬਾਣੀ ਹੱਥਾਂ ਦੇ ਨਾਲ ਹੀ ਲਿਖੀ ਜਾਂਦੀ ਸੀ। ਕਈ ਗੁਰਸਿੱਖ ਗੁਟਕੇ ਲਿਖਦੇ ਸਨ, ਕੋਈ ਪੋਥੀਆਂ ਲਿਖਦੇ ਸਨ ਤੇ ਕਈ ਗੁਰੂ ਮਹਾਰਾਜ ਦੇ ਸਰੂਪ ਦੀ ਵੀ ਲਿਖਾਈ ਕਰਦੇ ਸਨ, ਕਿਉਂਕਿ ਪਹਿਲਾਂ ਹੱਥਾਂ ਦੇ ਨਾਲ ਹੀ ਲਿਖਣ ਦਾ ਰਿਵਾਜ ਸੀ ਤੇ ਹੁਣ ਬਾਅਦ ਵਿੱਚ ਪ੍ਰੈਸ ਖਾਨੇ ਆ ਗਏ ਨੇ ਔਰ ਉਹਨਾਂ ਤੋਂ ਹੁਣ ਛਪਦੀਆਂ ਨੇ। ਪਰ ਹਜ਼ੂਰ ਉਸ ਸਮੇਂ ਦੀ ਗੱਲ ਕਰਦੇ ਨੇ ਗੁਰਮੁਖੋ, ਜਿਹੜੇ ਗੁਰਸਿੱਖ ਮਾਈ ਪਾਈ ਭਾਵਨਾ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਹੱਥਾਂ ਦੇ ਨਾਲ ਲਿਖਦੇ ਨੇ, ਉਹ ਹੱਥ ਵੀ ਪਵਿੱਤਰ ਹੋ ਜਾਂਦੇ ਹਨ।
68 ਤੀਰਥ ਮੱਜਣਾ ਸਭ ਪੁੰਨ ਤਿੰਨ ਕੀਤਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਬਈ ਵਾਹਿਗੁਰੂ ਦਾ ਨਾਮ ਜਪ ਲਿਆ ਨਾ, 68 ਤੀਰਥ ਮੱਜਣਾ, ਉਹਨਾਂ ਨੇ 68 ਤੀਰਥਾਂ ਤੇ ਪੁਰਬੀ ਇਸ਼ਨਾਨ ਕਰ ਲਿਆ। ਕੋਈ ਖਾਸ ਪੁਰਬ ਦੇ ਸਮੇਂ ਇਸ਼ਨਾਨ ਦਾ ਵਧੇਰੇ ਫਲ ਮੰਨਿਆ ਜਾਂਦਾ। ਲੋ ਸਤਿਗੁਰੂ ਕਹਿੰਦੇ ਨੇ ਉਹਨੇ 68 ਤੀਰਥਾਂ ਤੇ ਸਾਰੇ ਪੁਰਬਾਂ ਦਾ ਇਸ਼ਨਾਨ ਵੀ ਕਰ ਲਿਆ, ਸਭ ਪੁੰਨ ਤਿੰਨ ਕੀਤਾ ਤੇ ਸਾਰੇ ਪੁੰਨ ਵੀ ਉਸਨੇ ਕਰ ਲਏ ਜਿਹਨੇ ਨਾਮ ਜਪ ਲਿਆ ਹੈ ਨਾ, ਤੇ ਉਹਨੂੰ ਸਭ ਕੁਝ ਹੀ ਪ੍ਰਾਪਤ ਹੋ ਗਿਆ।
ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ,
ਉਹ ਸੰਸਾਰ ਸਮੁੰਦਰ ਤੋਂ ਵੀ ਭਾਈ ਗੁਰਮੁਖ ਉਧਰ ਗਏ, ਤਰ ਗਏ, ਵਿਖਿਆ ਗੜ ਜਿੱਤਾ, ਜਿਹੜਾ ਵਿਸ਼ਿਆਂ ਦਾ ਕਿਲਾ ਸੀ ਉਹ ਵੀ ਉਹਨਾਂ ਨੇ ਸਰ ਕਰ ਲਿਆ। ਕਿਉਂਕਿ ਆਹ ਜਿਹੜਾ ਸਾਡਾ ਮਨ ਹੈ ਨਾ, ਇਹਦੇ ਵਿੱਚ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਵਸ ਰਹੇ ਨੇ, ਇਹਨਾਂ ਨੇ ਸਾਡੇ ਅੰਦਰ ਕਬਜ਼ਾ ਕੀਤਾ ਹੋਇਆ। ਪਰ ਉਹਨਾਂ ਗੁਰਮੁਖਾਂ ਨੇ ਇਸ ਵਿਸ਼ਿਆਂ ਦੇ ਗੜ੍ਹ ਨੂੰ ਭਾਵ ਆਪਣੇ ਮਨ ਨੂੰ ਵੀ ਕਾਬੂ ਕਰ ਲਿਆ ਹੈ।
ਨਾਨਕ ਲੜ ਲਾਏ ਉਧਾਰਿਅਨ ਦਇਓ ਸੇਵ ਅਮਿਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਸ ਅਮਿਤਾ ਮਿਣਤੀ ਤੋਂ ਰਹਿਤ ਜੋ ਅਕਾਲ ਪੁਰਖ ਹੈ, ਉਸਨੇ ਆਪਣੀ ਲੜ ਲਾ ਕੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ। ਦਇਓ ਸੇਵ ਅਮਿਤਾ, ਤੁਸੀਂ ਵੀ ਉਸ ਅਮਿਤ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰੋ।
ਸਲੋਕ ਮਹੱਲਾ ਪੰਜਵਾਂ, ਤੰਦੜੇ ਕੁਲਾਹ ਚਿਤ ਨਯਾ ਵਾਹਿਕੜੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਸਾਨੂੰ ਦੁਨੀਆਂ ਦੇ ਕੰਮ ਕਾਰ ਕਰਨੇ ਚਾਹੀਦੇ ਨੇ ਕਿ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੰਮ ਵੀ ਕਰੋ ਤੇ ਪਰ ਵਾਹਿਗੁਰੂ ਦਾ ਨਾਮ ਵੀ ਜਪੋ। ਪਰ ਜੇ ਅਸੀਂ ਇਕੱਲੇ ਧੰਦੇ ਕਰਦੇ ਹਾਂ ਉਹਦੇ ਨਾਲ ਸਾਨੂੰ ਨੁਕਸਾਨ ਹੁੰਦਾ ਹੈ। ਧੰਦੜੇ ਕੁਲਾਹ, ਜਿਹੜੇ ਦੁਨਿਆਵੀ ਧੰਦੇ ਨੇ, ਦੁਨਿਆਵੀ ਕੰਮ ਕਾਰ ਨੇ, ਕੁਲਾਹ ਇਹ ਵੀ ਘਾਟੇ ਵਾਲੇ ਨੇ। ਉਹ ਕਿਉਂ? ਚਿਤ ਨਾ ਆਵੇ ਹਿਕੜੋ, ਜਦੋਂ ਮਨੁੱਖ ਅੱਠੇ ਪੈਰ ਧੰਦਿਆਂ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਤੇ ਉਹਨੂੰ ਹਿਕੜੋ ਦਾ ਅਰਥ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਹ ਉਸਨੂੰ ਚੇਤੇ ਹੀ ਨਹੀਂ ਆਉਂਦਾ। ਭਾਵ ਹਰ ਵੇਲੇ ਉਹਦੇ ਮਨ ਦੇ ਵਿੱਚ ਧੰਦਿਆਂ ਦੇ ਹੀ ਸੰਕਲਪ ਵਿਕਲਪ ਵਿਚਾਰ ਉੱਠਦੇ ਰਹਿੰਦੇ ਨੇ ਤੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੀ ਨਹੀਂ ਹੈ।
ਨਾਨਕ ਸੇ ਤਨ ਫੁਟਨ ਜਿਨਾ ਸਾਈ ਵਿਸਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਗੱਲ ਯਾਦ ਰੱਖੋ, ਜਿਨ੍ਹਾਂ ਨੂੰ ਸਾਈ ਮਾਲਕ ਦੀਨ ਦੁਨੀਆਂ ਦਾ ਖਾਵੰਦ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ, ਨਾਨਕ ਸੇ ਤਨ ਫੁਟਨ, ਬਈ ਉਹ ਜਿਹੜੇ ਸਰੀਰ ਨੇ ਫੁਟਾਨ ਦਾ ਅਰਥ ਫੁੱਟ ਜਾਂਦੇ ਨੇ। ਉਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ, ਦਿਨ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦੇ ਨੇ, ਤੇ ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਐਸੀ ਸਜ਼ਾ ਮਿਲਦੀ ਹੈ ਤੇ ਕਈਆਂ ਨੂੰ ਆਤਸ਼ਕ, ਕਈਆਂ ਨੂੰ ਏਡਜ ਦੀ ਬਿਮਾਰੀ, ਕਈਆਂ ਨੂੰ ਸੁਜਾਕ ਦੀ ਬਿਮਾਰੀ ਤੇ ਕਈਆਂ ਨੂੰ ਕੋਹੜ ਦੀ ਬਿਮਾਰੀ ਲੱਗ ਜਾਂਦੀ ਹੈ, ਜਿਸ ਕਰਕੇ ਨਾਨਕ ਸਹੀ ਤਨ ਫੁੱਟਣ, ਉਹਨਾਂ ਦੇ ਜਿਹੜੇ ਸਰੀਰ ਨੇ ਫੁੱਟ ਜਾਂਦੇ ਨੇ, ਸਰੀਰ ਵਿੱਚ ਜ਼ਖਮ ਹੋਣ ਲੱਗ ਜਾਂਦੇ ਨੇ, ਕੈਂਸਰ ਹੋ ਜਾਂਦਾ ਹੈ, ਹੋਰ ਭਿਆਨਕ ਖਤਰਨਾਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਇਸ ਲਈ ਜਿਨ੍ਹਾਂ ਨੂੰ ਸਾਈਂ ਭੁੱਲ ਜਾਵੇ ਨਾ, ਉਹਨਾਂ ਦੇ ਸਰੀਰ ਬਿਮਾਰੀਆਂ ਨਾਲ, ਰੋਗਾਂ ਦੇ ਨਾਲ, ਐਕਸੀਡੈਂਟਾਂ ਦੇ ਨਾਲ ਫੁੱਟਦੇ ਨੇ। ਇਸ ਲਈ ਸਾਨੂੰ ਹਰ ਵੇਲੇ ਸਾਈਂ ਤੋਂ ਡਰਨਾ ਚਾਹੀਦਾ ਹੈ ਤੇ ਸਾਈਂ ਦਾ ਸਿਮਰਨ ਕਰਨਾ ਚਾਹੀਦਾ ਹੈ।
ਮਹੱਲਾ ਪੰਜਵਾਂ, ਪ੍ਰੇਤੋਂ ਕੀ ਤੁਨ ਦੇਵਤਾ ਤਿਨ ਕਰਨੈ ਹਾਰੇ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਮਰੱਥ ਹੈ, ਪ੍ਰੇਤੋਂ ਕੀ ਤੁਨ ਦੇਵਤਾ ਤਿਨ ਕਰਨੈ ਹਾਰੇ, ਉਹ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਨਾਮ ਦੀ ਬਾਣੀ ਦੀ ਸ਼ਕਤੀ ਦੇ ਨਾਲ ਪ੍ਰੇਤੋਂ ਕੀ ਤੁਨ ਦੇਵਤਾ, ਜਿਹੜੇ ਪ੍ਰੇਤ ਵੀ ਹਨ, ਨਾਪਾਕ ਰੂਹਾਂ ਨੇ, ਉਹਨਾਂ ਨੂੰ ਵੀ ਦੇਵਤੇ ਬਣਾ ਦਿੱਤਾ। ਭਾਵ ਸਤਿਗੁਰੂ ਦੀ ਬਾਣੀ ਪ੍ਰੇਤਾਂ ਦਾ ਵੀ ਉਧਾਰ ਕਰਨ ਵਾਲੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰੇਤਾਂ ਤੋਂ ਵੀ ਦੇਵਤੇ ਬਣਾ ਦਿੱਤਾ ਨਾਮ ਬਾਣੀ ਦੀ ਸ਼ਕਤੀ ਦੇ ਨਾਲ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ।
ਸਭੇ ਸਿੱਖ ਉਬਾਰਿਅਨ ਪ੍ਰਭ ਕਾਜ ਸਵਾਰੇ,
ਲੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਹੋਏ ਨੇ, ਜਿਹੜੇ ਗੁਰੂ ਦੇ ਬਖਸ਼ੇ ਅੰਮ੍ਰਿਤ ਦੀ ਸਿੱਖੀ ਅਸੂਲਾਂ ਦੀ ਪਾਲਣਾ ਕਰਦੇ ਹਨ, ਉਹ ਸਾਰੇ ਸਿੱਖ ਵੀ ਵਾਹਿਗੁਰੂ ਨੇ ਬਚਾ ਲਏ ਨੇ ਤੇ ਨਾਲ ਪ੍ਰਭ ਕਾਜ ਸਵਾਰੇ ਤੇ ਵਾਹਿਗੁਰੂ ਨੇ ਉਹਨਾਂ ਦੇ ਸਾਰੇ ਲੋਕ ਪਰਲੋਕ ਦੇ ਕਾਰਜ ਵੀ ਸਵਾਰ ਦਿੱਤੇ।
ਨਿੰਦਕ ਪਕੜ ਪਛਾੜਿਆ ਝੂਠੇ ਦਰਬਾਰੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਕੇ ਨਿੰਦਕ ਸਨ ਤੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਦਰਗਾਹੀ ਦਰਬਾਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਝੂਠੇ ਕੀਤਾ ਤੇ ਫਿਰ ਉਹਨਾਂ ਨਿੰਦਕਾਂ ਨੂੰ ਪਕੜ ਕੇ ਪਛਾੜ ਦਿੱਤਾ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਗੁਰੂ ਕੇ ਨਿੰਦਕ ਸਨ ਤੇ ਉਹਨਾਂ ਨੂੰ ਜਮਦੂਤਾਂ ਦੇ ਵਸ ਪਾ ਦਿੱਤਾ। ਉਹਨਾਂ ਜਮਦੂਤਾਂ ਨੇ ਜਿਵੇਂ ਕੋਈ ਧੋਬੀ ਕੱਪੜੇ ਨੂੰ ਪਛਾੜਦਾ ਹੈ, ਇਸੇ ਤਰ੍ਹਾਂ ਕੇਸਾਂ ਤੋਂ ਪਕੜ ਕੇ ਉਹਨਾਂ ਨੂੰ ਪਟਕਾ ਕੇ ਧਰਤੀ ਦੇ ਨਾਲ ਮਾਰਦਾ ਹੈ, ਇਸ ਤਰ੍ਹਾਂ ਉਹਨਾਂ ਗੁਰੂ ਕੇ ਨਿੰਦਕਾਂ ਨੂੰ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਝੂਠਾ ਕੀਤਾ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਸਜਾਵਾਂ ਮਿਲਦੀਆਂ ਹਨ।
ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਪ੍ਰਭੂ ਬਹੁਤ ਵੱਡਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਉਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ, ਆਪ ਸਾਜ ਸਵਾਰੇ। ਉਹ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਨੂੰ ਬਣਾਉਂਦਾ ਹੈ ਤੇ ਆਪ ਹੀ ਸਵਾਰਦਾ ਹੈ, ਅਥਵਾ ਆਪ ਹੀ ਉਹ ਸਭ ਨੂੰ ਸਾਜਦਾ ਹੈ, ਆਪ ਹੀ ਗੁਰਮੁਖਾਂ ਨੂੰ ਨਾਮ ਦੇ ਨਾਲ ਸਵਾਰਦਾ ਹੈ।
ਪਾਉੜੀ ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੈ ਕਰਨਾ।
ਲਾਉਣ ਪੌੜੀ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੀ ਬਿਆਨ ਕਰਦੇ ਹਨ। ਪ੍ਰਭ ਬੇਅੰਤ, ਭਾਈ ਉਹ ਵਾਹਿਗੁਰੂ ਬੇਅੰਤ ਹੈ, ਕਿਛ ਅੰਤ ਨਾ ਹੈ। ਉਹਦਾ ਕੁਛ ਦਾ ਅਰਥ ਹੈ ਵੀ ਰਤਾ ਭਰ ਵੀ ਅੰਤ ਨਹੀਂ ਕੋਈ ਜਾਣ ਸਕਦਾ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ ਸਭ ਤਿਸੈ ਕਰਨਾ। ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਪਿੱਛੇ ਵੀ ਕੀਤਾ, ਹੁਣ ਵੀ ਕਰ ਰਿਹਾ ਹੈ ਤੇ ਕਰਨਾ ਅੱਗੇ ਨੂੰ ਵੀ, ਸਭ ਕੁਛ ਉਸ ਨੇ ਕਰਨਾ ਹੈ।
ਅਗਮ ਗੋਚਰ ਸਾਹਿਬੋ ਜੀਆਂ ਕਾ ਪਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਅਗਮ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ। ਸਾਹਿਬ ਦੀਨ ਦੁਨੀਆਂ ਦਾ ਮਾਲਕ ਹੈ, ਜੀਆਂ ਕਾ ਪਰਨਾ ਸਾਰੇ ਜੀਵਾਂ ਦਾ ਪਰਨਾ ਆਸਰਾ ਵੀ ਉਹੀ ਹੈ।
ਹਸਤ ਦੇ ਪੁੱਤਰ ਪ੍ਰਤਪਾਲ ਦਾ ਪਰਨ ਪੋਖਣ ਕਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪਣੀ ਕਿਰਪਾ ਦਾ ਹੱਥ ਦੇ ਕੇ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਪਰਨ ਪੋਖਣ ਕਰਨਾ ਤੇ ਅੱਗੇ ਲਈ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਪਰਨ ਸਾਰੇ ਜੀਵਾਂ ਦੀ ਪੇਟ ਪੂਰਤੀ ਵੀ ਤੇ ਪੋਖਣ ਪਾਲਣਾ ਵੀ ਉਸੇ ਨੇ ਕਰਨੀ ਹੈ। ਸ਼ੁਰੂ ਤੋਂ ਲੈ ਕੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੀ ਪਾਲਣਾ ਕਰਦਾ ਆ ਰਿਹਾ ਹੈ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਖਾਇਆ ਤੇ ਅੱਗੇ ਲਈ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੇ ਹੀ ਪਰਨ ਪੋਖਣ ਦਾ ਅਰਥ ਹੈ ਵੀ ਸਾਡਾ ਢਿੱਡ ਭਰਨਾ ਹੈ ਤੇ ਸਾਡੀ ਪਾਲਣਾ ਕਰਨੀ ਹੈ।
ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਨਾ।
ਉਹ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੈ, ਮਿਹਰਾਂ ਦਾ ਘਰ ਹੈ, ਬਖਸ਼ਿੰਦ ਸਾਰੇ ਔਗੁਣਾਂ ਨੂੰ ਪਾਪਾਂ ਨੂੰ ਮੁਆਫ ਕਰਨ ਵਾਲਾ ਹੈ। ਜਪ ਸੱਚੇ ਤਰਨਾ, ਬਈ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪ ਕੇ ਹੀ ਤਰਨਾ ਹੈ ਤੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਦਾ ਨਾਮ ਜਪੋ, ਕਿਉਂਕਿ ਨਾਮ ਜਪ ਕੇ ਹਰ ਇੱਕ ਜੀਵ ਦਾ ਉਧਾਰ ਹੁੰਦਾ ਹੈ।
ਜੋ ਤੁਧ ਪਾਵੈ ਸੋ ਭਲਾ ਨਾਨਕ ਦਾਸ ਸਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਪਾਉਂਦਾ ਹੈ ਸਾਨੂੰ ਉਹੀ ਭਲਾ ਲੱਗਦਾ ਹੈ। ਨਾਨਕ ਦਾਸ ਸਰਨਾ, ਅਸੀਂ ਦਾਸ ਹਮੇਸ਼ਾ ਲਈ ਆਪ ਜੀ ਦੀ ਸ਼ਰਨ ਵਿੱਚ ਪਏ ਰਹਿੰਦੇ ਹਾਂ। ਜਿਵੇਂ ਛੋਟਾ ਬੱਚਾ ਉਹ ਆਪਣੇ ਮਾਤਾ ਪਿਤਾ ਦੀ ਗੋਦ ਵਿੱਚ ਹੀ ਖੇਡਦਾ ਹੈ ਤੇ ਉਹਨੂੰ ਪਤਾ ਹੁੰਦਾ ਵੀ ਜੋ ਮਾਤਾ ਪਿਤਾ ਕਰਦੇ ਨੇ ਮੇਰੇ ਭਲੇ ਦੀ ਖਾਤਰੀ ਕਰਦੇ ਨੇ। ਵੱਡਾ ਹੋ ਕੇ ਤਾਂ ਕੁਝ ਹੋਰ ਗਲਤ ਸੋਚਣਾ ਵੀ ਸ਼ੁਰੂ ਕਰ ਦਿੰਦਾ, ਕਈ ਵਾਰੀ ਮਾਤਾ ਪਿਤਾ ਨੂੰ ਗਲਤ ਸਮਝਣ ਲੱਗ ਜਾਂਦਾ, ਪਰ ਛੋਟਾ ਬੱਚਾ ਜਿਹੜਾ ਆਪਣੇ ਮਾਤਾ ਪਿਤਾ ਦੇ ਸਾਏ ਹੇਠ ਰਹਿੰਦਾ ਹੈ ਉਹ ਇਹੀ ਸੋਚਦਾ ਵੀ ਮੇਰੇ ਮਾਤਾ ਪਿਤਾ ਜੋ ਵੀ ਕਰਦੇ ਨੇ ਮੇਰੀ ਬਿਹਤਰੀ ਲਈ ਕਰਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਹਦੀ ਸ਼ਰਨ ਵਿੱਚ ਪਏ ਰਹਿੰਦੇ ਨੇ ਤੇ ਨਾਲ ਇਹ ਵੀ ਸਮਝਦੇ ਨੇ ਜੋ ਵਾਹਿਗੁਰੂ ਕਰਦਾ ਉਹ ਸਾਡੇ ਭਲੇ ਵਾਸਤੇ ਕਰ ਰਿਹਾ ਹੈ।
ਸਲੋਕ ਮਹੱਲਾ ਪੰਜਵਾਂ। ਤਿੰਨਾ ਭੁੱਖ ਨਾ ਕਰ ਰਹੀ ਜਿਸ ਦਾ ਪ੍ਰਭ ਹੈ ਸੋਏ।
ਲੋ ਹੁਣ ਇਹ ਗੌੜੀ ਦੀ ਵਾਰ ਦਾ ਅਖੀਰਲਾ 21ਵਾਂ ਸ਼ਲੋਕ ਹੈ। साहिब सतगुरु सच्चे पातशाह एदे विच सानू पावन पवित्र सिक्ख्या बख्शिश कर रहे हन। गुरमुखो, हर एक मनुख दे मन दे विच कोई ना कोई भुख हुंदी है, ते किवें इस भुख नूं पूरा किया जा सकता है? लो हजूर कहिंदे ने, तिन्ना भुख ना कार ही जिसका प्रभ है सोए, भी जिसका ओ अकाल पुरख वाहिगुरु सहायक बन गया, जिन्ना दा वारस ओ अकाल पुरख वाहिगुरु आप हो गया, तिन्ना भुख ना का रही, उन्हना नू किसे किस्म दी कोई भुख नहीं रही, ना कोई धन दी भुख, ना वडियाई दी भुख, ना किसे होर किस्म दी भुख। जिन्ना दा मालक वाहिगुरु बन जांदा है, उन्हना दी सारी भुख दूर हो जांदी है।
नानक चरनी लग्या उदर सब कोए।
साहिब सतगुरु सच्चे पातशाह फरमाउंदे ने, गुरमुखो, उस अकाल पुरख वाहिगुरु दे चरनी लगिया उधर सब कोई, सब कोई, हर कोई उधर सकदा है। एदा मतलब ए है, ओ अकाल पुरख वाहिगुरु सारिया दा सांझा है। कोई भी व्यक्ति, कोई भी मनुख, चाहे किसे देश विच, किसे मजहब दे विच, किसे कौम दे विच, किसे संपर्दा दे विच पैदा होया है, पर हजूर कहिंदे ने, जेड़ा वाहिगुरु दी शरण लै लैंदा है, उधर है सबो कोई, भी वो हर एक दा उधार हो जांदा है।
महला पंजवा, जाचक मंगे नित नाम साहब करे कबूल।
लोह पंजवी पातशाह धन गुरु अर्जन देव महाराज फरमाउंदे हन, गुरमुखो, मैं ते वाहिगुरु दे दर दा मंगता हां। जाचक दा अर्थ है मंगता, जाचक मंगे नित नाम, ते थोड़ी मंग की है? ये भिखारी ती हमेशा नाम नू ही मंगता है, विसर नाही दातार अपना नाम देहो, ऐ इस मंगते दी अरदास है। साहिब करे कबूल, ते ओ दीन दुनिया दा साहिब जे मेरी इस अर्ज नू कबूल कर लवे, मेरी झोली विच नाम दी खैर पा देवे, बस एदे नाल ही मैं प्रसन्न हां, मैं संतुष्ट हो सकदा हां।
नानक परमेसर जजमान ते सह भुख न मूल।
साहिब सतगुरु सच्चे पातशाह फरमाउंदे ने, भाई ओ अकाल पुरख वाहिगुरु परमेश्वरी साडा ते जजमान है। पुराने समय दे विच कोई जेड़े चंगे मायाधारी ते बड़े बड़े तनाड़ पुरश हुंदे सन, ते जेड़े ब्राह्मण लोग सन, ते उन्हां दे कोलों जाके धन भी पदार्थ भी मंगदे सन, ते उन्हां नूं जजमान किया जांदा सी, बे तुसी साडे जजमान हो, पूजन योग हो, ते फिर ओ उन्हां दीआं लोड़ां पूरीआं करदे सन। हजूर कहिंदे ने, नानक परमेश्वर जजमान, दुनिया दे लोक ते मायाधारियां दे कोल जाके हथ अड़दे ने, पर साडा ते जजमान अकाल पुरख वाहिगुरु है, असी ते ओहदे दर तों नाम दी खैर मंगदे हां, ते सह भुख ना मूल, ते उस जजमान अकाल पुरख वाहिगुरु नूं बिलकुल कोई किसे किस्म दी भुख नहीं है। वड्डा दाता तिल ना तमाए, दाता बहुत वड्डा है, जेवड आप तेवड तेरी दात, पर ओनू भुख मुलों ही नहीं है।
पौड़ी मन रता गोविंद संग सच भोजन जोड़े।
लोहन पौड़ी वे धन गुरु अर्जन देव महाराज सच्चे पातशाह पावन पवित्र उपदेश बख्शिश कर रहे हैं। गुरमुखो, साडा मन हर वेले उस अकाल पुरख वाहिगुरु दे प्रेम दे नाल रंगिया रहिंदा है। सच भोजन जोड़े यही साडे लई सच्चे भोजन ने, सच्चे आहार ने, सच्चे प्रसाद ने, यही साडे जोड़े पोशाके हन।
प्रीत लगी हर नाम सिउं ए हस्ती कोड़े।
लो, साडी ते उस अकाल पुरख वाहिगुरु दे नाम दे नाल प्रीती लगी होई है, यही साडे हाथी घोड़े ने। जिवें लोग हाथी घोड़िया ते बैठ के बड़े खुश हुंदे ने, पर हजूर कहिंदे ने, वाहिगुरु दे नाम दे नाल जो प्रीति लगी हुई है, यही साडे हाथी घोड़ी ने। भाव जिवें हाथी घोड़िया ते चढ़ के मनुख दे मन नूं खुशी मिलदी है, सुकून मिलदा है, ते सानू वाहिगुरु दे नाम दे विचों मिल रहा है।
राज मिलख खुशियां कणी ते आए मुख ना मोड़े।
साहिब सतगुरु सच्चे पातशाह फरमाउंदे ने, उस वाहिगुरु दे सिमरन वल्लों कदे भी मुख ना मोड़ना, हर वेले वाहिगुरु 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 जपदे रहना, राज मिलख खुशियां कणी, यही साडा राज है, यही साडियां मिलख जगीरां ने, यही साडियां खुशियां ने, ਤੇ ਅਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ। ਵਾਹਿਗੁਰੂ ਦੇ ਸਿਮਰਨ ਵੱਲੋਂ ਕਦੇ ਵੀ ਮੂੰਹ ਨਹੀਂ ਮੋੜਦੇ, ਹਰ ਵੇਲੇ ਸਿਮਰਨ ਕਰਨਾ। ਇਹੀ ਰਾਜ, ਇਹੀ ਮਿਲਕ ਜਗੀਰਾਂ, ਇਹੀ ਕਣੀ ਬਹੁਤੀਆਂ ਖੁਸ਼ੀਆਂ ਹਨ।
ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ।
ਲੋ ਮੈਂ ਤੇ ਉਸ ਵਾਹਿਗੁਰੂ ਦੇ ਦਰ ਦਾ ਢਾਡੀ ਹਾਂ, ਕੀਰਤਨੀਆ ਹਾਂ। ਮੈਂ ਉਹਦੇ ਦਰ ਤੋਂ ਹੀ ਮੰਗਣਾ ਹੈ, ਦਰ ਕਦੇ ਨਾ ਛੋੜੇ, ਤੇ ਮੈਂ ਉਸ ਮਾਲਕ ਦਾ ਦਰ ਕਦੀ ਵੀ ਨਹੀਂ ਛੱਡ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਭਾਈ ਮਰਦਾਨਾ ਆਇਆ, ਭਾਈ ਮਰਦਾਨਾ ਜਾਤ ਦਾ ਮਰਾਸੀ ਸੀ। ਮਰਾਸੀਆਂ ਦਾ ਅਕਸਰ ਸੁਭਾਅ ਹੁੰਦਾ ਹੈ ਮੰਗਣ ਦਾ, ਔਰ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਕੀਰਤਨ ਕਰਨ ਲੱਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਇੱਕੋ ਹੀ ਬਚਨ ਆਖਿਆ, ਕਹਿਣ ਲੱਗੇ, ਭਾਈ ਮਰਦਾਨਿਆਂ ਤੂੰ ਹੁਣ ਇੱਕੋ ਹੀ ਦਰ ਦਾ ਕੀਰਤਨੀਆਂ ਬਣਿਆ, ਇੱਕੋ ਹੀ ਦਰ ਦਾ ਮੰਗਤਾ ਬਣਨਾ, ਹੋਰ ਕਿਸੇ ਦੇ ਦਰ ਤੇ ਨਹੀਂ ਜਾਣਾ, ਹੋਰ ਕਿਸੇ ਮੂਹਰੇ ਹੱਥ ਨਹੀਂ ਅੱਟਣੇ। ਜਦੋਂ ਵੀ ਭਾਈ ਮਰਦਾਨੇ ਨੂੰ ਲੋੜ ਹੁੰਦੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਜ਼ ਕਰਦਾ, ਤੇ ਗੁਰੂ ਮਹਾਰਾਜ ਉਹਦੀ ਹਰ ਇੱਛਾ ਹਰ ਮੁਰਾਦ ਪੂਰੀ ਕਰਦੇ ਸਨ। ਇਸੇ ਲਈ ਹਜ਼ੂਰ ਕਹਿੰਦੇ, ਮੈਂ ਵਾਹਿਗੁਰੂ ਦੇ ਦਰ ਦਾ ਢਾਡੀ ਹਾਂ, ਕੀਰਤਨੀਆ ਹਾਂ, ਮੈਂ ਵਾਹਿਗੁਰੂ ਦੇ ਦਰ ਤੋਂ ਹੀ ਮੰਗਣਾ ਹੈ, ਦਰ ਕਦੇ ਨਾ ਛੋੜੇ, ਮੈਂ ਉਸ ਵਾਹਿਗੁਰੂ ਦੇ ਦਰ ਨੂੰ ਕਦੀ ਵੀ ਨਹੀਂ ਛੱਡ ਸਕਦਾ।
ਨਾਨਕ ਮਨ ਤਨ ਚਾਉ ਇਹੋ ਨਿਤ ਪ੍ਰਭ ਕੋ ਲੋੜੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਤੇ ਤਨ ਦੇ ਵਿੱਚ ਚਾਉ ਰਹਿੰਦਾ ਹੈ, ਇਹ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਹਰ ਵੇਲੇ ਵਾਹਿਗੁਰੂ ਦਾ ਜਸ ਕਰਦੇ ਰਹੀਏ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ, ਹਰ ਵੇਲੇ ਸ਼ੁਕਰਾਨਾ ਕਰਦੇ ਰਹੀਏ। ਨਿਤ ਪ੍ਰਭ ਕੋ ਲੋੜੇ, ਵੀ ਹਰ ਵੇਲੇ ਵਾਹਿਗੁਰੂ ਦੀ ਹੀ ਲੋੜੇ ਦਾ ਅਰਥ ਇੱਛਾ, ਜਿਗਿਆਸਾ, ਤੜਪ ਸਾਡੇ ਮਨ ਦੇ ਵਿੱਚ ਪੈਦਾ ਹੋਈ ਰਵੇ, ਇਹੀ ਸਾਡੇ ਮਨ ਦੇ ਵਿੱਚ ਚਾਉ ਬਣਿਆ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੌੜੀ ਰਾਗ ਦੀ ਦੂਸਰੀ ਵਾਰ ਉਚਾਰਨ ਕਰਨ ਤੋਂ ਬਾਅਦ ਇਸ ਤੋਂ ਅਖੀਰ ਦੇ ਉੱਪਰ ਸ਼ਬਦ ਲਿਖੇ ਨੇ ਸੁੱਧ ਕੀਚੇ। ਇਹ ਜਿਹੜਾ ਸੁੱਧ ਕੀਚੇ ਅੱਖਰ ਨੇ, ਇਲਫਾਜ ਨੇ, ਇਹਦੇ ਬਾਰੇ ਸੰਪਰਦਾਇ ਦੇ ਵਿੱਚ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਵਾਰ ਲਿਖਵਾਈ ਤੇ ਸੁੱਧ ਕੀਚੇ ਉਸ ਵੇਲੇ ਇਹ ਮੋਹਰ ਲਾ ਕੇ ਸਿੱਖ ਸੰਗਤਾਂ ਨੂੰ ਆਪਣੇ ਵੱਲੋਂ ਬਚਨ ਕੀਤਾ ਵੀ ਖਾਲਸਾ ਜੀ, ਸਾਧ ਸੰਗਤ ਜੀ, ਇਹ ਸੁੱਧ ਕੀਚੇ ਵੀ ਇਸ ਬਾਣੀ ਨੂੰ ਸੁੱਧ ਕੀਤਾ ਗਿਆ ਹੈ। ਪਰ ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹ ਕਹਿੰਦੇ ਨੇ ਇਹ ਸੁੱਧ ਕੀਚੇ ਦਾ ਅਰਥ ਵੀ ਸ਼ੁੱਧ ਕਰੋ, ਵੀ ਸ਼ੁੱਧ ਕਰੋ, ਪਰ ਇਹ ਅਰਥ ਗਲਤ ਹੈ। ਇਹਦਾ ਮਤਲਬ ਜਣਾ ਖਣਾ ਕੋਈ ਗੁਰਬਾਣੀ ਦੇ ਉੱਪਰ ਕਲਮ ਉਠਾਈ ਜਾਵੇ, ਇਹ ਸਤਿਗੁਰੂ ਮਹਾਰਾਜ ਕਿਵੇਂ ਆਗਿਆ ਦੇ ਸਕਦੇ ਸਨ। ਕੁਛ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਪਾਸੋਂ ਆਦਿ ਬੀੜ ਲਿਖਵਾਈ ਤਾਂ ਉਸ ਵੇਲੇ ਉਹਦੇ ਹਾਸ਼ੀਏ ਤੋਂ ਬਾਹਰ ਸੁੱਧ ਕੀਚੇ ਸ਼ਬਦ ਲਿਖਿਆ ਸੀ, ਜਿਸ ਦਾ ਮਤਲਬ ਭਾਈ ਗੁਰਦਾਸ ਜੀ ਨੂੰ ਇੱਕ ਪ੍ਰੇਰਣਾ ਸੀ ਵੀ ਭਾਈ ਸਾਹਿਬ ਜੀ ਤੁਸੀਂ ਇਹ ਵਾਰ ਦੀ ਸੁਧਾਈ ਕਰਨੀ ਹੈ। ਪਰ ਇਹ ਤੇ ਹੋ ਸਕਦਾ ਵੀ ਭਾਈ ਗੁਰਦਾਸ ਜੀ ਦੇ ਬਾਰੇ ਇਹ ਸਤਿਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਹੋਵੇ, ਪਰ ਹਰ ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਵੀ ਗੁਰਬਾਣੀ ਦੀ ਸੁਧਾਈ ਕਰਨ ਲਈ ਤੁਰ ਪਵੇ। ਸੁੱਧ ਕੀਚੇ ਕਈ ਸਰੂਪਾਂ ਦੇ ਵਿੱਚ ਸੁੱਧ ਕੀਤਾ ਸ਼ਬਦ ਵੀ ਲਿਖਿਆ ਮਿਲਦਾ ਹੈ ਵੀ ਸੁੱਧ ਕੀਤਾ, ਵੀ ਇਹ ਪਾਠ ਨੂੰ ਸ਼ੁੱਧ ਕੀਤਾ ਗਿਆ ਹੈ। ਪਰ ਵੈਸੇ ਇਹ ਜਿਹੜੀਆਂ ਤੁਕਾਂ ਨੇ ਜਾਂ ਅੱਖਰ ਨੇ ਵੀ ਸੁੱਧ ਕੀਚੇ ਦਾ ਅਰਥ ਵੀ ਸੁੱਧ ਕੀਤੇ ਨੇ, ਵੀ ਇਹ ਸ਼ੁੱਧ ਕਰ ਦਿੱਤੇ ਗਏ ਨੇ ਸਾਰੇ ਪਾਠ, ਇਹੀ ਇਹਦਾ ਮੁੱਖ ਭਾਵ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਮਿਹਰ ਕਰਨ, ਜੋ ਪਵਿੱਤਰ ਬਾਣੀ ਦੁਆਰਾ ਉਪਦੇਸ਼ ਸਾਨੂੰ ਹਜ਼ੂਰ ਨੇ ਬਖਸ਼ੀ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਢਾਡੇ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਵੇ ਉਹ ਨਿਤ ਪ੍ਰਭ ਕੋ ਲੋੜੇ, ਸੁੱਧ ਕੀਚੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।